ਜਨ ਨਾਨਕ ਕੋਟਨ ਮੈਂ ਕਿਨਹੂ ਗੁਰਮੁਖ ਹੋਏ ਪਛਾਣਾ।
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ, ਗੁਰਮੁਖੋ ਵੇਖ ਲੋ ਕਿੰਨੀ ਕਰੋੜਾਂ ਦੀ ਤਾਦਾਦ ਵਿੱਚ ਦੁਨੀਆਂ ਵਸ ਰਹੀ ਹੈ, ਪਰ ਇਹਨਾਂ ਕਰੋੜਾਂ ਦੇ ਵਿੱਚੋਂ ਕਿਸੇ ਵਿਰਲੇ ਨੇ ਹੀ ਗੁਰਮੁਖ ਹੋਏ ਪਛਾਣਾ, ਵੀ ਗੁਰੂ ਦੇ ਅਨੁਸਾਰੀ ਹੋ ਕੇ ਗੁਰੂ ਦੇ ਸਨਮੁਖ ਹੋ ਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਪਛਾਣੇ, ਜਿਸਨੇ ਅਕਾਲ ਪੁਰਖ ਵਾਹਿਗੁਰੂ ਨੂੰ ਪਛਾਣਿਆ ਹੈ ਉਸ ਨੂੰ ਬ੍ਰਹਮ ਗਿਆਨੀ ਆਖਿਆ ਜਾਂਦਾ। ਮਨ ਸਾਚਾ ਮੁਖ ਸਾਚਾ ਸੋਏ ਅਵਰਨਾ ਪੇਖਿਆ ਏਕਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਤੇ ਜਿਹੜਾ ਬ੍ਰਹਮ ਗਿਆਨੀ ਹੈ ਉਹ ਤੇ ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਹੁੰਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਬਈ ਕਰੋੜਾਂ ਵਿੱਚੋਂ ਕਿਸੇ ਵਿਰਲੇ ਨੇ ਹੀ ਗੁਰੂ ਦੇ ਸਨਮੁਖ ਹੋ ਕੇ ਤੇ ਗੁਰੂ ਅਨੁਸਾਰੀ ਹੋ ਕੇ ਉਸਨੇ ਵਾਹਿਗੁਰੂ ਨੂੰ ਪਛਾਣਿਆ ਹੈ।
ਧਨਾਸਰੀ ਮਹੱਲਾ ਨਾਵਾ ਤੈ ਜੋਗੀ ਕੋ ਜੁਗਤ ਨ ਜਾਣੋ, ਲੋਭ ਮੋਹ ਮਾਇਆ ਮਮਤਾ ਫੁਨ ਜੈ ਘਟ ਮਾਏ ਪਛਾਣੋ ਰਾਓ।
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਹੁਣ ਅੱਗੇ ਜਿਹੜਾ ਸਫਲ ਜੋਗੀ ਹੈ ਉਹਦੀ ਅਵਸਥਾ ਕਿਹੋ ਜੀ ਹੁੰਦੀ ਹੈ ਤੇ ਜਿਹੜਾ ਪਖੰਡੀ ਹੈ ਉਹਦੀ ਅਵਸਥਾ ਕਿਹੋ ਜੀ ਹੁੰਦੀ ਹੈ, ਅਸਲੀ ਜੋਗੀ ਤੇ ਜਿਹੜਾ ਨਕਲੀ ਜੋਗੀ ਹੈ, ਇਹਨਾਂ ਦੋਹਾਂ ਦੀ ਅਵਸਥਾ ਦਾ ਸਤਿਗੁਰੂ ਮਹਾਰਾਜ ਜ਼ਿਕਰ ਕਰਦੇ ਨੇ। ਤੇਹ ਜੋਗੀ ਕੋ ਜੁਗਤ ਨਾ ਜਾਣੋ, ਲੋਭ ਮੋਹ ਮਾਇਆ ਮਮਤਾ ਫੁਨ ਜਿਹੇ ਘਟ ਮਾਹੇ ਪਛਾਣੋ। ਇਹ ਜਿਹੇ ਦਾ ਸਿਹਾਰੀ ਦਾ ਜ਼ਰੂਰ ਫਰਕ ਚੇਤੇ ਰੱਖਣਾ, ਜਿਹੇ ਤੇ ਜਹਿ ਇਹਦੇ ਅਰਥਾਂ ਦੇ ਵਿੱਚ ਬਹੁਤ ਫਰਕ ਪੈ ਜਾਂਦਾ ਹੈ। ਇਸੇ ਲਈ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ ਤੇਹ ਜੋਗੀ ਕੋ ਜੁਗਤ ਨਾ ਜਾਣੋ, ਵੀ ਜਿਹੜਾ ਉਹ ਜੋਗੀ ਹੈ ਅਸਲੀ ਉਸ ਨੂੰ ਜੋਗ ਦੀ ਜੁਗਤੀ ਪ੍ਰਾਪਤ ਹੀ ਨਹੀਂ ਹੋਈ, ਇਸ ਗੱਲ ਨੂੰ ਜਾਣ ਲਓ। ਕਿਹੜਾ ਜੋਗੀ? ਲੋਭ ਮੋਹ ਮਾਇਆ ਮਮਤਾ ਪੁੰਨ ਜਿਹ ਘਟ ਮਾਹੇ ਪਛਾਣੋ, ਜਿਹਦੇ ਹਿਰਦੇ ਵਿੱਚ ਧਨ ਦਾ ਲੋਭ ਹੈ, ਪਰਿਵਾਰ ਦਾ ਮੋਹ ਹੈ ਤੇ ਮਾਇਆ ਦੀ ਮਮਤਾ ਹੈ, ਇਹ ਚੀਜ਼ਾਂ ਜਿਸ ਜੋਗੀ ਦੇ ਹਿਰਦੇ ਵਿੱਚ ਵਸ ਰਹੀਆਂ ਨੇ ਤੇ ਇਸ ਗੱਲ ਨੂੰ ਪਛਾਣ ਲਓ, ਉਹ ਅਸਲੀ ਜੋਗੀ ਨਹੀਂ ਆਪਣੇ ਆਪ ਨੂੰ ਸਦਵਾ ਸਕਦਾ, ਉਸ ਨੂੰ ਅਸਲੀ ਜੋਗ ਦੀ ਜੁਗਤੀ ਦਾ ਪਤਾ ਹੀ ਨਹੀਂ ਲੱਗਿਆ, ਅਸਲੀ ਉਹਨੂੰ ਜੀਵਨ ਜਾਚ ਆਈ ਹੀ ਨਹੀਂ, ਜਿਸਦੇ ਹਿਰਦੇ ਵਿੱਚ ਲੋਭ ਮੋਹ ਮਾਇਆ ਦੀ ਮਮਤਾ ਆਦਿਕ ਹੋਰ ਵਿਕਾਰ ਵਸ ਰਹੇ ਨੇ, ਕੋਈ ਐਬ ਵਸ ਰਹੇ ਨੇ, ਬਈ ਉਹਨੂੰ ਤੁਸੀਂ ਸਫਲ ਜੋਗੀ ਨਾ ਸਮਝੋ।
ਪਰ ਨਿੰਦਾ ਉਸਤਤ ਨਹਿ ਜਾ ਕੇ ਕੰਚਨ ਲੋਹ ਸਮਾਨੋ।
ਰਹਾਉ ਬਿਸਰਾਮ ਦੇ ਕੇ ਫਿਰ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਫਲ ਜੋਗੀ ਦੀ ਅਵਸਥਾ ਕਿਹੋ ਜੀ ਹੁੰਦੀ ਹੈ? ਤਾਂ ਹਜ਼ੂਰ ਕਹਿੰਦੇ ਪਰ ਨਿੰਦਾ ਉਸਤਤ ਨਹਿ ਜਾ ਕੇ, ਬਈ ਜਿਸ ਨੂੰ ਪਰਾਈ ਨਿੰਦਿਆ ਕਰਨ ਦਾ ਤੇ ਆਪਣੀ ਉਸਤਤ ਕਰਵਾਉਣ ਦਾ ਕੋਈ ਮਨ ਦੇ ਵਿੱਚ ਖਿਆਲ ਤੱਕ ਨਹੀਂ ਆਉਂਦਾ। ਕੰਚਨ ਲੋਹ ਸਮਾਨੋ, ਕੰਚਨ ਸੋਨਾ ਤੇ ਲੋਹਾ ਜਿਸ ਨੂੰ ਇੱਕ ਸਮਾਨ ਹੀ ਪ੍ਰਤੀਤ ਹੁੰਦੇ ਨੇ, ਭਾਵ ਸੋਨੇ ਦੇ ਨਾਲ ਕੋਈ ਉਸਦਾ ਮੋਹ ਨਹੀਂ ਹੁੰਦਾ ਤੇ ਲੋਹੇ ਦੇ ਨਾਲ ਕਦੇ ਉਹ ਨਿਰਮੋਹ ਨਹੀਂ ਹੁੰਦਾ, ਉਹ ਸੋਨੇ ਤੇ ਲੋਹੇ ਨੂੰ ਇੱਕੋ ਜਿਹਾ ਸਮਝਦਾ ਹੈ। ਇਹ ਅਸਲੀ ਜਿਹੜਾ ਗੁਰਮੁਖ ਜੋਗੀ ਉਹਦੀ ਅਵਸਥਾ ਗੁਰੂ ਮਹਾਰਾਜ ਬਿਆਨ ਕਰਦੇ ਹਨ।
ਹਰਖ ਸੋਗ ਤੇ ਰਹੇ ਅਤੀਤਾ ਜੋਗੀ ਤਾਏ ਬਖਾਨੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਹਰਖ ਸ਼ੋਗ ਤੋਂ ਖੁਸ਼ੀ ਗਮੀ ਤੋਂ ਵੀ ਹਮੇਸ਼ਾ ਲਈ ਅਤੀਤਾ ਦਾ ਅਰਥ ਹੈ ਨਿਰਲੇਪ ਰਹਿੰਦਾ, ਅਸੰਗ ਰਹਿੰਦਾ ਹੈ, ਜੋਗੀ ਤਾਹੇ ਬਖਾਨੋ, ਬਈ ਉਹਨੂੰ ਅਸਲੀ ਸਫਲ ਜੋਗੀ ਆਖਿਆ ਜਾ ਸਕਦਾ, ਉਹ ਗੁਰਮੁਖ ਜੋਗੀ ਹੈ ਜਿਹੜਾ ਇਹਨਾਂ ਵਿਕਾਰਾਂ ਤੋਂ ਔਰ ਇਹਨਾਂ ਐਬਾਂ ਤੋਂ ਬਚਿਆ ਹੋਇਆ ਹੈ।
ਚੰਚਲ ਮਨ ਦੈ ਦਿਸ ਕੋ ਧਾਵਤ ਅਚਲ ਜਾਏ ਠਹਿਰਾਨੋ।
ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਮੁਕਤ ਪੁਰਸ਼ ਦੀ ਅਵਸਥਾ ਕਿਹੋ ਜੀ ਹੁੰਦੀ ਹੈ? ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ ਚੰਚਲ ਮਨ ਦਹਿ ਦਿਸਕੋ ਧਾਵਤ, ਇਹ ਜਿਹੜਾ ਚੰਚਲ ਮਨ ਹੈ ਦਸੋ ਦਿਸ਼ਾ ਦੇ ਵਿੱਚ ਦੌੜਿਆ ਫਿਰਦੇ, ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਰਾ ਥਿਰਨਾ ਰਹਿਤ ਹੈ ਚਾਰੇ ਕੁੰਟਾਂ ਪਾਲੇ, ਅਚਲ ਜਾਹੇ ਠਹਿਰਾਨੋ। ਇਹ ਪਾਠ ਅਚਾਲੀ ਕਰਨਾ, ਅਚਲ ਜਾਹੇ ਠਹਿਰਾਨੋ, ਵੀ ਜਿਸਨੇ ਇਸ ਨੂੰ ਅਚਲ ਦਾ ਅਰਥ ਹੈ ਵੀ ਅਡੋਲ ਕਰਕੇ ਇਸ ਮਨ ਨੂੰ ਐਨ ਆਰਨ ਵਾਂਗੂ ਟਿਕਾ ਕੇ ਤੇ ਜਿਸਨੇ ਠਹਿਰਾਨੋ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਸਥਿਤ ਕਰ ਲਿਆ ਹੈ, ਵੀ ਉਹ ਅਸਲੀ ਮਹਾਂਪੁਰਖ ਹੈ, ਉਹ ਅਸਲੀ ਜੀਵਨ ਮੁਕਤ ਪੁਰਸ਼ ਹੋ ਸਕਦਾ ਹੈ।
ਕਹੋ ਨਾਨਕੇ ਬਿਦਕੋ ਜੋ ਨਰ ਮੁਕਤ ਤਾਹੇ ਤੁਮ ਮਾਨੋ।
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ ਵੀ ਗੁਰਮੁਖੋ, ਜਿਹੜਾ ਇਹੋ ਜੀ ਅਵਸਥਾ ਵਾਲਾ, ਕਹੋ ਨਾਨਕ ਇਹ ਬਿਦਕੋ ਜੋ ਨਰ, ਜਿਹੜਾ ਇਸ ਤਰੀਕੇ ਦਾ ਕੋਈ ਪੁਰਸ਼ ਹੈ, ਮੁਕਤ ਆਹੇ ਤੋਂ ਮੰਨੋ, ਵੀ ਤੁਸੀਂ ਉਹਨੂੰ ਮੁਕਤ ਮੰਨ ਲਓ, ਉਹ ਅਸਲੀ ਮੁਕਤੀ ਦਾ ਹੱਕਦਾਰ ਹੈ, ਉਹ ਅਸਲੀ ਮੁਕਤੀ ਦਾ ਅਧਿਕਾਰੀ ਹੈ, ਉਹ ਅਸਲੀ ਜੀਵਨ ਮੁਕਤ ਹੀ ਹੋ ਗਿਆ। ਜਿਸਨੇ ਚੰਚਲ ਮਨ ਨੂੰ ਰੋਕ ਲਿਆ ਤੇ ਰੁਕਿਆ ਵੀ ਕਿਵੇਂ ਹੈ, ਗੁਰੂ ਦੀ ਕਿਰਪਾ ਨਾਲ ਸੇਵਾ ਸਿਮਰਨ ਦੀ ਕਾਲ ਕਾਲ ਕੇ, ਫਿਰ ਟਿਕਾਇਆ ਕਿੱਥੇ ਹੈ, ਵਾਹਿਗੁਰੂ ਦੇ ਚਰਨਾਂ ਦੇ ਵਿੱਚ, ਅਚਲ ਜਾਹੇ ਠਹਿਰਾ ਨੂੰ, ਜਿਸਨੇ ਆਪਣੇ ਮਨ ਨੂੰ ਐਨ ਅਡੋਲ ਕਰਕੇ ਤੇ ਫਿਰ ਵਾਹਿਗੁਰੂ ਦੇ ਚਰਨਾਂ ਵਿੱਚ ਟਿਕਾ ਲਿਆ ਹੈ, ਉਹ ਅਸਲੀ ਇਹੋ ਜਿਹਾ ਆਦਮੀ ਪਾਏ ਜੀਵਨ ਮੁਕਤ ਹੁੰਦਾ ਹੈ।
ਕਹੋ ਨਾਨਕੇ ਬਿਦਕੋ ਜੋ ਨਰ ਮੁਕਤ ਤਾਏ ਤੁਮ ਮਾਨੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਇਸ ਤਰੀਕੇ ਦਾ ਆਦਮੀ ਹੈ ਤੇ ਤੁਸੀਂ ਉਸ ਨੂੰ ਮੁਕਤ ਮੰਨ ਲਓ, ਉਹ ਅਸਲੀ ਜੀਵਨ ਮੁਕਤ ਹੈ, ਜਿਸਨੇ ਚੰਚਲ ਮਨ ਨੂੰ ਸਾਰੇ ਪਾਸਿਆਂ ਤੋਂ ਰੋ ਕੇ ਅਡੋਲ ਕਰਕੇ ਵਾਹਿਗੁਰੂ ਦੇ ਚਰਨਾਂ ਵਿੱਚ ਟਿਕਾ ਲਿਆ ਹੈ।
ਧਨਾਸਰੀ ਮਹੱਲਾ ਨਾਵਾ ਅਬ ਮੈਂ ਕੌਣ ਉਪਾਵ ਕਰੋ, ਜਹਿ ਬਿਦ ਮਨ ਕੋ ਸੰਸਾ ਚੁਕੈ ਪਉ ਨਿਧ ਪਾਰ ਪਰੋ ਰਹਾਓ।
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਹੁਣ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਨ, ਅਬ ਮੈਂ ਕੌਣ ਉਪਾਉ ਕਰੂੰ। ਇਹ ਕਦੇ ਕਦੇ ਮੇਰੇ ਮਨ ਦੇ ਵਿੱਚ ਇਹ ਖਿਆਲ ਆਉਂਦਾ ਹੈ ਬਈ ਮੈਂ ਹੁਣ ਆਪਣੇ ਜੀਵਨ ਦੀ ਸਫਲਤਾ ਵਾਸਤੇ ਜਾਂ ਆਪਣੇ ਜੀਵਨ ਦੀ ਕਲਿਆਣ ਵਾਸਤੇ ਕਿਹੜਾ ਯਤਨ ਕਰਾਂ। ਜਿਹ ਬਿਦ ਮਨ ਕੋ ਸੰਸਾ ਚੁੱਕੈ ਪਵਨਿਤ ਪਾਰ ਪਰੋਂ, ਜਿਸ ਤਰੀਕੇ ਦੇ ਨਾਲ ਮੇਰੇ ਮਨ ਦਾ ਸੰਸਾ ਦੂਰ ਹੋ ਜਾਵੇ ਤੇ ਮੈਂ ਪਵਨਿਤ ਦਾ ਅਰਥ ਹੈ ਪਵ ਸਾਗਰ ਤੋਂ, ਸੰਸਾਰ ਸਮੁੰਦਰ ਤੋਂ ਵੀ ਪਾਰ ਹੋ ਜਾਵਾਂ। ਮੈਂ ਹੁਣ ਉਸ ਯਤਨ ਲਈ ਸੋਚ ਰਿਹਾ ਹਾਂ ਵੀ ਉਹ ਕਿਹੜਾ ਯਤਨ ਹੈ ਜਿਸ ਦੇ ਨਾਲ ਮੇਰੇ ਮਨ ਦਾ ਸੰਸਾ ਵਹਿਮ ਭਰਮ ਦੂਰ ਹੋ ਜਾਵੇ ਤੇ ਮੈਂ ਪਵ ਸਾਗਰ ਤੋਂ ਪਾਰ ਪੈ ਜਾਵਾਂ।
ਜਨਮ ਪਾਏ ਕਛ ਭਲੋ ਨਾ ਕੀਨੋ ਤਾਤੇ ਅਧਿਕ ਡਰੋ।
ਰਹਾਓ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਤੇ ਮੇਰੇ ਮਨ ਦੇ ਵਿੱਚ ਇਸ ਗੱਲ ਦਾ ਵੀ ਪਛਤਾਵਾ ਹੈ, ਜਨਮ ਪਾਏ ਕਛ ਭਲੋ ਨਾ ਕੀਨੋ, ਮੈਂ ਇਸ ਮਨੁੱਖਾ ਜਨਮ ਨੂੰ ਪ੍ਰਾਪਤ ਕਰਕੇ ਜਿਸਨੂੰ ਹੀਰੇ ਵਰਗਾ ਅਮੋਲਕ ਦੱਸਿਆ ਹੈ, ਮੈਂ ਕਦੇ ਕੋਈ ਭਲਾ ਕੰਮ ਨਹੀਂ ਕੀਤਾ। ਉਹ ਭਲਾ ਕੰਮ ਕਿਹੜਾ ਹੈ? ਸੇਵਾ ਕਰਨੀ, ਸਿਮਰਨ ਕਰਨਾ, ਪਰਉਪਕਾਰ ਕਰਨਾ, ਨਿਤਨੇਮ ਕਰਨਾ। ਮੈਂ ਇਸ ਮਨੁੱਖਾ ਜਨਮ ਨੂੰ ਪ੍ਰਾਪਤ ਕਰਕੇ ਕਦੇ ਕੋਈ ਭਲਾ ਕੰਮ ਕੀਤਾ ਹੀ ਨਹੀਂ, ਤਾਂ ਤੇ ਅਧਿਕ ਡਰੋਂ। ਇਸੇ ਲਈ ਮੈਂ ਆਪਣੇ ਮਨ ਦੇ ਵਿੱਚ ਬਹੁਤਾ ਹੀ ਡਰਦਾ ਹਾਂ, ਕਿਉਂਕਿ ਮੈਂ ਕੋਈ ਭਲਾ ਕੰਮ ਕੀਤਾ ਨਹੀਂ, ਇਸ ਲਈ ਪਤਾ ਨਹੀਂ ਅੱਗੇ ਜਾ ਕੇ ਮੇਰੇ ਨਾਲ ਕੀ ਹਾਲ ਹੋਵੇਗਾ।
ਮਨ ਬਚ ਕਰਮ ਹਰ ਗੁਣ ਨਹੀਂ ਗਾਏ ਇਹ ਜੀ ਸੋਚ ਧਰੋ।
ਤੇ ਮਨ ਕਰਕੇ, ਬਾਣੀ ਕਰਕੇ, ਕਰਮ ਸਰੀਰ ਕਰਕੇ ਹਰ ਗੁਣ ਨਹੀਂ ਗਾਏ, ਮੈਂ ਕਦੀ ਵਾਹਿਗੁਰੂ ਦੇ ਗੁਣ ਵੀ ਨਹੀਂ ਗਾਏ, ਕਿਉਂਕਿ ਤਿੰਨ ਪ੍ਰਕਾਰ ਦੇ ਨਾਲ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਨੇ, ਇੱਕ ਮਨ ਕਰਕੇ, ਬਾਣੀ ਕਰਕੇ ਤੇ ਸਰੀਰ ਕਰਕੇ। ਪਰ ਮੈਂ ਮਨ, ਬਾਣੀ, ਸਰੀਰ ਕਰਕੇ ਤਿੰਨੇ ਢੰਗ ਦੇ ਨਾਲ ਕਦੇ ਵਾਹਿਗੁਰੂ ਦੇ ਗੁਣ ਨਹੀਂ ਗਾਏ। ਯਹ ਜੀ ਸੋਚ ਧਰੋਂ, ਇਹੀ ਸੋਚ ਮੈਂ ਹਮੇਸ਼ਾ ਆਪਣੇ ਜੀ ਦੇ ਵਿੱਚ ਰੱਖਦਾ ਹਾਂ, ਕਿਉਂਕਿ ਮੈਨੂੰ ਚਾਹੀਦਾ ਸੀ ਕਿ ਮੈਂ ਵੀ ਮਨ, ਬਾਣੀ, ਸਰੀਰ ਕਰਕੇ ਵਾਹਿਗੁਰੂ ਦੇ ਗੁਣ ਗਾਉਂਦਾ, ਕੀਰਤਨ ਭਗਤੀ ਕਰਦਾ, ਉਹਦੀ ਸਿਫਤ ਸਲਾਹ ਕਰਦਾ, ਪਰ ਮੈਂ ਇਹ ਕੰਮ ਕੀਤਾ ਨਹੀਂ। ਇਹ ਵੀ ਸੋਚ, ਇਹ ਵੀ ਚਿੰਤਾ ਮੈਂ ਆਪਣੇ ਮਨ ਵਿੱਚ ਰੱਖਦਾ ਹਾਂ।
ਗੁਰਮਤ ਸੁਨ ਕਛ ਗਿਆਨ ਨਾ ਉਪਜਿਓ ਪਸ ਜਿਉ ਉਧਰ ਭਰੋ।
ਫਿਰ ਮੇਰਾ ਸੁਭਾਵ ਕੀ ਹੈ? ਗੁਰਮਤ ਸੁਣ, ਮੈਂ ਗੁਰੂ ਦੀ ਮਤ ਨੂੰ ਸੁਣ ਤੇ ਲੈਣਾ ਹਾਂ। ਕਦੇ ਕਦੇ ਸੰਗਤ ਵਿੱਚ ਜਾਣ ਦਾ ਹਰ ਕਿਸੇ ਨੂੰ ਮੌਕਾ ਮਿਲ ਹੀ ਜਾਂਦਾ ਹੈ। ਜਦੋਂ ਆਪਾਂ ਗੁਰਬਾਣੀ ਸੁਣਦੇ ਹਾਂ, ਗੁਰਬਾਣੀ ਦਾ ਕੀਰਤਨ ਸੁਣਦੇ ਹਾਂ ਜਾਂ ਗੁਰਬਾਣੀ ਦੀ ਵਿਚਾਰ ਸੁਣਦੇ ਹਾਂ, ਗੁਰੂ ਦੀ ਮਤ ਸੁਣ ਕੇ ਕਛ ਗਿਆਨ ਨਾ ਉਪਜਿਓ, ਬਈ ਸਾਡੇ ਮਨ ਦੇ ਵਿੱਚ ਜਿਹੜਾ ਅਸਲੀ ਆਤਮਕ ਗਿਆਨ ਹੈ, ਅਨਪਵੀ ਗਿਆਨ ਹੈ, ਦੈਵੀ ਗਿਆਨ ਕਦੇ ਵੀ ਕੁਛ ਵੀ ਰਤਾ ਪਰ ਵੀ ਅੰਦਰ ਪੈਦਾ ਨਹੀਂ ਹੋ ਸਕਿਆ। ਗੁਰਮਤ ਨੂੰ ਸੁਣ ਕੇ ਜਿਹੜਾ ਅਨਪਵੀ ਗਿਆਨ ਹੈ, ਉਹ ਕਸ਼ ਦਾ ਅਰਥ ਵੀ ਰਤਾ ਪਰ ਵੀ ਉਹ ਅੰਦਰ ਪੈਦਾ ਨਹੀਂ ਹੋ ਸਕਿਆ। ਬਸ ਯੋ ਉਧਰ ਪਰੋਂ, ਬਸ ਮੇਰਾ ਕੰਮ ਕੀ ਹੈ, ਪਸ਼ੂ ਵਾਂਗੂ ਪੇਟ ਭਰ ਕੇ ਸੌਂ ਜਾਂਦਾ ਹਾਂ, ਇਹ ਮੇਰਾ ਕੰਮ ਹੈ, ਖਾ ਲਿਆ ਪੀ ਲਿਆ ਸੌਂ ਲਿਆ, ਬਸ ਇਸ ਤੋਂ ਬਿਨਾ ਹੋਰ ਮੈਂ ਕੋਈ ਆਪਣਾ ਕੰਮ ਸਮਝਿਆ ਹੀ ਨਹੀਂ ਹੈ।
ਕਹੋ ਨਾਨਕ ਪ੍ਰਭ ਬਿਰਧ ਪਛਾਨੋ ਤਬ ਹੋ ਪਤਿਤ ਤਰੋ।
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ ਵੀ ਵਾਹਿਗੁਰੂ ਦੇ ਚਰਨਾਂ ਵਿਚ ਹੁਣ ਤੇ ਅਰਦਾਸ ਹੈ, ਕਹੋ ਨਾਨਕ ਪ੍ਰਭ ਬਿਰਧ ਪਛਾਨੋ, ਹੇ ਵਾਹਿਗੁਰੂ ਜੀ ਤੁਸੀਂ ਆਪਣਾ ਬਿਰਧ ਧਾਰਮਿਕ ਨਿਯਮ ਪਛਾਣੋ, ਤੁਸੀਂ ਆਪਣਾ ਬਿਰਧ ਪਛਾਣੋ, ਕਿਉਂਕਿ ਤੁਹਾਡਾ ਬਿਰਧ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸੰਦਾ ਤਬ ਹੋਂ ਪਤ ਤਰੋਂ, ਤਾਂ ਹੀ ਮੈਂ ਪਾਪੀ ਤਰ ਸਕਦਾ ਹਾਂ। ਮੈਂ ਆਪਣੇ ਕਰਮਾਂ ਨਾਲ, ਆਪਣੇ ਸਾਧਨਾ ਨਾਲ, ਕਿਸੇ ਆਪਣੇ ਹੀਲੇ ਵਸੀਲੇ ਨਾਲ ਨਹੀਂ, ਤੁਹਾਡੀ ਮਿਹਰ ਨਾਲ ਮੈਂ ਤਰ ਸਕਦਾ ਹਾਂ, ਉਹ ਵੀ ਤਾਂ ਜੇ ਤੁਸੀਂ ਆਪਣਾ ਬਿਰਧ ਪਛਾਣ ਲਓ। ਤੁਹਾਡਾ ਬਿਰਧ ਹੈ ਔਗਣ ਕੀਤੇ ਹਰ ਨਾ ਚਿਤਾਰੇ, ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ, ਰਾਹ ਮਈਆ ਹੋਂ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗਣ ਮੇਰਾ। ਜੇ ਤੁਸੀਂ ਆਪਣਾ ਇਹ ਬਿਰਧ ਪਛਾਣ ਲਵੋ ਨਾ, ਤਾਂ ਹੀ ਮੈਂ ਪਾਪੀ ਤਰ ਸਕਦਾ ਹਾਂ।
ਤਰਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ।
ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ, ਹੁਣ ਅੱਗੇ ਤਨਾਸਰੀ ਰਾਗ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਕਰ ਦੂਜਾ ਦੂਜੇ ਕਰ ਸੁਰਤਾਲ ਦੇ ਵਿੱਚ ਇਹਨਾਂ ਸ਼ਬਦਾਂ ਨੂੰ ਗਾਇਨ ਕੀਤਾ ਗਿਆ ਹੈ। ਇਹਨਾਂ ਦਾ ਸਿਰਲੇਖ ਹੈ ਅਸ਼ਟਪਦੀਆਂ, ਅੱਠ ਪੌੜੀਆਂ ਵਾਲੀ ਰਚਨਾ ਨੂੰ ਅਸ਼ਟਪਦੀਆਂ ਆਖਿਆ ਹੈ। ਅਸ਼ਟਪਦੀਆਂ ਕਾਵਿ ਰਚਨਾ ਵਿੱਚ ਛੰਦ ਦਾ ਵੀ ਨਾਮ ਹੈ। ਅਸ਼ਟਪਦੀ ਅਸ਼ਟਪਦੀਆਂ ਅਸ਼ਟਪਦੀ ਦਾ ਬਹੁ ਵਚਨ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਰੰਭ ਦੇ ਵਿੱਚ ਮੰਗਲਾਚਰਨ ਕਰਦੇ ਹਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਸਾਨੂੰ ਪ੍ਰਾਪਤ ਹੋ ਸਕਦਾ ਹੈ। ਹੁਣ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਇੱਕ ਤਾਂ ਗੁਰੂ ਦੀ ਮਹਿਮਾ ਉਚਾਰਨ ਕੀਤੀ ਹੈ, ਦੂਸਰੇ ਨੰਬਰ ਤੇ ਸਾਧ ਸੰਗਤ ਤੇ ਸੰਤਾਂ ਮਹਾਂਪੁਰਖਾਂ ਦੀ ਮਹਿਮਾ ਵੀ ਉਚਾਰਨ ਕੀਤੀ ਹੈ, ਤੀਸਰੇ ਨੰਬਰ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ ਪਖੰਡੀ ਲੋਕ ਨੇ ਉਹਨਾਂ ਦੀ ਸੰਗਤ ਨੂੰ ਛੱਪੜੀ ਨਾਲ ਤਸ਼ਬੀਹ ਦਿੱਤੀ ਹੈ, ਤੇ ਜਿਹੜੇ ਪਖੰਡੀ ਲੋਕ ਨੇ ਉਹਨਾਂ ਨੂੰ ਬਗਲੇ ਦੇ ਨਾਲ ਤਸ਼ਬੀਹ ਦਿੱਤੀ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਪਖੰਡੀਆਂ ਦੀ ਦਸ਼ਾ ਬਿਆਨ ਕਰਦੇ ਹਨ। ਕਿਹਾ ਬਗ ਬੱਪੜਾ ਛੱਪੜੀ ਨਾਹੇ, ਕੀਚੜ ਡੂਬੈ ਮੈਲ ਨਾ ਜਾਏ, ਇਹ ਹੈ ਰਹਾਉ ਦੀਆਂ ਪੰਕਤੀਆਂ। ਹਜ਼ੂਰ ਫਰਮਾਉਂਦੇ ਨੇ ਬਗਲਾ ਵਿਚਾਰਾ, ਬੱਪੜਾ ਦਾ ਅਰਥ ਹੁੰਦਾ ਵਿਚਾਰਾ, ਜਿਹੜਾ ਬਗਲਾ ਵਿਚਾਰਾ ਹੈ ਬਈ ਉਹ ਛੱਪੜੀਆਂ ਦੇ ਵਿੱਚ ਨਹਾਉਂਦਾ। ਬਗਲੇ ਤੋਂ ਮੁਰਾਦ ਹੈ ਪਖੰਡੀ ਦੀ, ਛੱਪੜੀ ਤੋਂ ਮੁਰਾਦ ਹੈ ਕੁਸੰਗਤ ਦੀ, ਕਿਉਂਕਿ ਜਿਵੇਂ ਥਾਂ ਥਾਂ ਤੇ ਦੇਹ ਤਾਰੀ ਦੰਭੀ ਪਖੰਡੀ ਲੋਕ ਦੁਕਾਨਾਂ ਖੋਲੀ ਬੈਠੇ ਨੇ, ਜਿਹੜੀ ਉਹਨਾਂ ਦੀ ਸੰਗਤ ਹੈ ਉਹ ਗੰਦੀ ਛੱਪੜੀ ਹੈ, ਜਿੱਥੇ ਉਹ ਜਾ ਕੇ ਲੋਕਾਂ ਨੂੰ ਕੋਈ ਉਸ ਤਰ੍ਹਾਂ ਦਾ ਗਲਤ ਮਲਤ ਉਪਦੇਸ਼ ਦਿੰਦੇ ਨੇ। ਕਿਹਾ ਬਗ ਬੱਪੜਾ ਛੱਪੜੀ ਨਾਏ, ਦੱਸੋ ਬਗਲਾ ਵਿਚਾਰਾ ਛੱਪੜੀ ਦੇ ਵਿੱਚ ਨਹਾ ਕੇ ਕੀ ਆਪਣੇ ਜੀਵਨ ਨੂੰ ਸਵਾਰ ਸਕਦਾ, ਕਦੀ ਵੀ ਨਹੀਂ ਸਵਾਰ ਸਕਦਾ। ਕੀਚੜ ਡੂਬੈ ਮੈਲ ਨਾ ਜਾਏ, ਕਿਉਂਕਿ ਛੱਪੜੀ ਵਿੱਚ ਤਾਂ ਚਿੱਕੜ ਹੁੰਦਾ, ਵਿਸ਼ਿਆਂ ਦਾ ਚਿੱਕੜ, ਉਹ ਚਿੱਕੜ ਦੇ ਵਿੱਚ ਜਾ ਕੇ ਡੁੱਬ ਜਾਂਦਾ ਹੈ, ਮੈਲ ਨਾ ਜਾਏ, ਤੇ ਜਿਹੜੀ ਉਹਦੀ ਅੰਦਰ ਮੈਲ ਲੱਗੀ ਹੋਈ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੋਆ ਸਿਆਹ ਹੋ, ਉਹਦੇ ਅੰਦਰਲੀ ਮਨ ਦੀ ਮੈਲ ਕਦੇ ਵੀ ਨਹੀਂ ਜਾਂਦੀ, ਤੇ ਫੇਰ ਮਹਾਰਾਜ ਉਹ ਮੈਲ ਕਿਵੇਂ ਦੂਰ ਹੋ ਸਕਦੀ ਹੈ? ਉਹ ਹੋ ਸਕਦੀ ਹੈ ਜੇ ਅਸੀਂ ਗੁਰੂ ਰੂਪੀ ਸਮੁੰਦਰ ਦੇ ਕੋਲ ਜਾਈਏ ਤੇ ਸਤ ਸੰਗਤ ਰੂਪੀ ਮਾਨ ਸਰੋਵਰ ਦੇ ਕੋਲ ਚਲੇ ਜਾਈਏ, ਫੇਰ ਉਹ ਮੈਲ ਦੂਰ ਹੋ ਸਕਦੀ ਹੈ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇ ਗੁਰੂ ਦੇ ਗੁਰਸਿੱਖ ਸੰਤਾਂ ਦੀ ਮਹਿਮਾ ਉਚਾਰਨ ਕਰਦੇ ਹਨ।
ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰ ਸਾਗਰ ਬਈ ਗੁਰੂ ਸਮੁੰਦਰ ਹੈ, ਰਤਨੀ ਭਰਪੂਰੇ ਤੇ ਰਤਨਾਂ ਦਾ ਭਰਿਆ ਹੋਇਆ ਸਮੁੰਦਰ ਹੈ। ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਤੇ ਜਿਹੜੇ ਗੁਰਸਿੱਖ ਸੰਤ ਨੇ ਉਸ ਰਤਨਾਂ ਦੇ ਭਰੇ ਸਮੁੰਦਰ ਗੁਰੂ ਦੇ ਕੋਲ ਜਾ ਕੇ ਅੰਮ੍ਰਿਤ ਦਾ ਚੋਗ ਚੁਗਦੇ ਨੇ, ਕਿਉਂਕਿ ਸਮੁੰਦਰ ਦੇ ਵਿੱਚ ਅੰਮ੍ਰਿਤ ਵੀ ਮੰਨਿਆ। ਜਦੋਂ ਕਹਿੰਦੇ ਨੇ ਦੇਵਤਿਆਂ ਤੇ ਰਾਕਸ਼ਾਂ ਨੇ ਰਲ ਕੇ ਖੀਰ ਸਮੁੰਦਰ ਰਿੜਕਿਆ ਸੀ, 14 ਰਤਨ ਨਿਕਲੇ ਸਨ ਜਿਹਦੇ ਵਿੱਚ ਅੰਮ੍ਰਿਤ ਵੀ ਸੀ। ਲੋ ਹਜ਼ੂਰ ਕਹਿੰਦੇ ਨੇ ਬਈ ਜਿਹੜੇ ਗੁਰਸਿੱਖ ਸੰਤ ਨੇ ਹੰਸਾਂ ਵਾਂਗੂ ਉਹ ਗੁਰੂ ਰੂਪੀ ਰਤਨਾਂ ਦੇ ਭਰੇ ਸਾਗਰ ਦੇ ਕੋਲ ਜਾ ਕੇ ਉਹ ਅੰਮ੍ਰਿਤ ਨਾਮ ਦਾ ਚੋਗ ਚੁਗਦੇ ਨੇ, ਨਹੀਂ ਦੂਰੇ ਤੇ ਉਸ ਨੂੰ ਛੱਡ ਕੇ ਕਿਧਰੇ ਦੂਰ ਜਾਂਦੇ ਹੀ ਨਹੀਂ।
ਹਰ ਰਸ ਚੋਗ ਚੁਗੈ ਪ੍ਰਭ ਪਾਵੈ, ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਵਾਹਿਗੁਰੂ ਦੇ ਪਿਆਰੇ ਸੰਤ ਨੇ ਗੁਰਸਿੱਖ ਸੰਤ ਨੇ ਉਹ ਹੰਸਾਂ ਵਾਂਗੂ ਹਰ ਰਸ ਚੋਗ ਚੁਗਾ ਹੈ, ਉਹ ਵਾਹਿਗੁਰੂ ਦੇ ਨਾਮ ਰਸ ਦਾ ਚੁਗਾ ਚੁਗਦੇ ਨੇ ਤੇ ਪ੍ਰਭ ਪਾਵੈ ਉਹ ਉਸ ਮਾਲਕ ਵਾਹਿਗੁਰੂ ਦੇ ਮਨ ਨੂੰ ਪਾ ਵੀ ਜਾਂਦੇ ਹਨ। ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ, ਫਿਰ ਉਹ ਜਿਹੜੇ ਗੁਰਸਿੱਖ ਸੰਤ ਨੇ, ਸਰਵਰ ਦਾ ਅਰਥ ਹੈ ਮਾਨ ਸਰੋਵਰ, ਬਈ ਉਹ ਸਾਧ ਸੰਗਤ ਰੂਪੀ ਮਾਨ ਸਰੋਵਰ ਦੇ ਵਿਚ ਰਹਿ ਕੇ ਤੇ ਪ੍ਰਾਣ ਪਤ ਪਾਵੈ, ਉਹ ਪ੍ਰਾਣਾਂ ਦੇ ਪਤੀ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਂਦੇ ਨੇ। ਤੇ ਜਾਂ ਇਹ ਜਿਹੜਾ ਹੰਸ ਸ਼ਬਦ ਇੱਕ ਵਚਨ ਵੀ ਹੈ, ਹਰ ਰਸ ਚੋਗ ਚੁਗਹਿ ਪ੍ਰਭ ਪਾਵੈ, ਇਹ ਚੁਗਹਿ ਜਿਹੜਾ ਸ਼ਬਦ ਹੈ ਇਹ ਬਹੁ ਵਚਨ ਦੇ ਵਿੱਚ ਆਇਆ ਹੈ, ਵੀ ਜਿਹੜੇ ਵਾਹਿਗੁਰੂ ਦੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਵੀ ਇੱਥੇ ਵੀ ਸੰਤ ਬਹੁ ਵਚਨ ਹੈ, ਵੀ ਜਿਹੜੇ ਸੰਤ ਹੰਸਾਂ ਵਾਂਗ ਨੇ ਉਹ ਅੰਮ੍ਰਿਤ ਨਾਮ ਰਸ ਦਾ ਚੁਗਾ ਚੁਗਦੇ ਨੇ। ਹਰ ਰਸ ਚੋਗ ਚੁਗਹਿ ਪ੍ਰਭ ਪਾਵੈ, ਉਹ ਵਾਹਿਗੁਰੂ ਦੇ ਨਾਮ ਰਸ ਦਾ ਚੋਗਾ ਚੁਗਦੇ ਨੇ ਤੇ ਵਾਹਿਗੁਰੂ ਦੇ ਮਨ ਨੂੰ ਭਾ ਜਾਂਦੇ ਨੇ। ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ, ਸਾਧ ਸੰਗਤ ਰੂਪੀ ਮਾਨ ਸਰੋਵਰ ਦੇ ਵਿੱਚ ਵੀ ਜਿਹੜਾ ਹੰਸ ਗੁਰਸਿੱਖ ਹੈ ਉਹ ਪ੍ਰਾਣ ਪਤੀ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦਾ ਹੈ।
ਕਿਆ ਬਗ ਬਪੜਾ ਛਪੜੀ ਨਾਏ, ਕੀਚੜ ਡੂਬੈ ਮਹਿਲ ਨਾ ਜਾਏ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਸਿੱਖ ਸੰਤ ਨੇ ਉਹ ਤੇ ਗੁਰੂ ਰੂਪੀ ਸਾਗਰ ਰਤਨਾਂ ਦੇ ਸਾਗਰ ਦੇ ਪਾਸ ਜਾਂਦੇ ਨੇ, ਉਥੇ ਹੀਰੇ ਮੋਤੀਆਂ ਦਾ ਅੰਮ੍ਰਿਤ ਦਾ ਚੋਗ ਚੁਗਦੇ ਨੇ। ਉਹਨਾਂ ਦੇ ਮੁਕਾਬਲੇ ਤੇ ਜਿਹੜੇ ਪਖੰਡੀ ਲੋਕ ਨੇ, ਕਿਆ ਬਗ ਬਪੜਾ ਛਪੜੀ ਨਾ, ਜਿਹੜਾ ਪਖੰਡੀ ਹੈ ਵਿਚਾਰਾ ਉਹ ਕਿੱਥੇ ਜਾ ਕੇ ਕੁਸੰਗਤ ਦੀ ਛਪੜੀ ਵਿੱਚ ਨਹਾਉਂਦਾ ਹੈ, ਉਹਨੂੰ ਉਥੋਂ ਜਾ ਕੇ ਕੀ ਮਿਲ ਸਕਦਾ? ਕੁਝ ਵੀ ਨਹੀਂ ਮਿਲ ਸਕਦਾ। ਕੀਚੜ ਡੂਬੈ ਮੈਲ ਨਾ ਜਾਏ, ਕਿਉਂਕਿ ਉਥੇ ਜਾ ਕੇ ਵਿਸ਼ਿਆਂ ਦੇ ਚਿੱਕੜ ਵਿੱਚ ਹੀ ਡੁੱਬਦਾ, ਉਹਦੇ ਅੰਦਰ ਦੀ ਮਨ ਦੀ ਮੈਲ ਕਿਸੇ ਤਰ੍ਹਾਂ ਵੀ ਨਹੀਂ ਜਾ ਸਕਦੀ।
ਰੱਖ ਰੱਖ ਚਰਨ ਧਰੇ ਵਿਚਾਰੀ, ਡੁੱਬਦਾ ਛੋੜ ਭਏ ਨਿਰੰਕਾਰੀ।
ਰਹਾਓ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰਸਿੱਖ ਸੰਤਾਂ ਦੀ ਅਵਸਥਾ ਦਾ, ਉਹਨਾਂ ਦੀ ਚਾਲ ਢਾਲ ਦਾ ਜ਼ਿਕਰ ਕਰਦੇ ਹਨ, ਕਿਉਂਕਿ ਹੰਸ ਦੀ ਚਾਲ ਬੜੀ ਸੁੰਦਰ ਮੰਨੀ ਹੈ। ਰੱਖ ਰੱਖ ਚਰਨ ਧਰੇ ਵਿਚਾਰੀ, ਜਿਹੜਾ ਗੁਰਸਿੱਖ ਹੰਸ ਹੈ ਵਿਚਾਰੀ ਉਹ ਬਹੁਤ ਵਿਚਾਰਵਾਨ ਹੁੰਦਾ ਹੈ। ਰੱਖ ਰੱਖ ਚਰਨ ਧਰੇ, ਬਈ ਉਹ ਆਪਣੇ ਪੈਰ ਨੂੰ ਰੋਕ ਰੋਕ ਕੇ ਟਕਾ ਟਕਾ ਕੇ ਰੱਖਦਾ ਹੈ, ਭਾਵ ਬਹੁਤੀ ਕਾਹਲੀ ਨਹੀਂ ਕਰਦਾ, ਕਿਧਰੇ ਪੈਰ ਹੀ ਤਿਲਕ ਜਾਵੇ ਤੇ ਡਿੱਗ ਪਵੇ। ਜਿਵੇਂ ਸਿਆਣਾ ਬੰਦਾ ਕਹਿੰਦੇ ਵੀ ਜਿੰਨਾ ਚਿਰ ਮੂਹਰੇ ਪੈਰ ਨਾ ਰੱਖ ਲਵੇ ਉਨਾ ਚਿਰ ਦੂਸਰਾ ਪੈਰ ਨਹੀਂ ਚੁੱਕਦਾ, ਤੇ ਜਿਵੇਂ ਆਮ ਇੱਕ ਪੰਜਾਬੀ ਦਾ ਵੀ ਮੁਹਾਵਰਾ ਹੈ ਵੀ ਬਈ ਫਲਾਨਾ ਬੰਦਾ ਤੇ ਫੂਕ ਫੂਕ ਕੇ ਪੈਰ ਰੱਖਦਾ, ਇਹਦਾ ਮਤਲਬ ਬਹੁਤ ਸੋਚ ਵਿਚਾਰ ਕੇ ਮਹਾਂਪੁਰਖ ਆਪਣਾ ਪੈਰ ਅੱਗੇ ਰੱਖਦੇ ਹਨ। ਰੱਖ ਰੱਖ ਚਰਨ ਧਰੇ ਵਿਚਾਰੀ, ਉਹ ਜਿਹੜੇ ਵਿਚਾਰਵਾਨ ਗੁਰਸਿੱਖ ਸੰਤ ਹਨ ਉਹ ਆਪਣੇ ਮਨ ਦੇ ਸੰਕਲਪ ਵਿਕਲਪ ਰੂਪੀ ਪੈਰਾਂ ਨੂੰ ਵੀ ਰੋਕ ਰੋਕ ਕੇ ਵਿਚਾਰ ਵਿਚਾਰ ਕੇ ਅੱਗੇ ਰੱਖਦੇ ਨੇ। ਦੁਬਦਾ ਛੋੜ ਪਏ ਨਿਰੰਕਾਰੀ, ਉਹ ਹਰ ਕਿਸਮ ਦੀ ਦੁਬਦਾ ਨੂੰ ਛੱਡ ਕੇ, ਦੁਚਿੱਤੇ ਭਾਵ ਨੂੰ ਛੱਡ ਕੇ, ਤੇ ਉਹ ਨਿਰੰਕਾਰੀ ਨਿਰੰਕਾਰ ਪਰਮੇਸ਼ਰ ਦਾ ਰੂਪ ਹੋ ਗਏ ਹਨ।
ਮੁਕਤ ਪਦਾਰਥ ਹਰ ਰਸ ਚਾਖੇ, ਆਵਣ ਜਾਣ ਰਹੇ ਗੁਰ ਰਾਖੇ।
ਜਿਵੇਂ ਹੰਸ ਮੋਤੀਆਂ ਦਾ ਚੋਗ ਚੁਗਦੇ ਨੇ, ਇਸੇ ਤਰ੍ਹਾਂ ਜਿਹੜੇ ਗੁਰਸਿੱਖ ਸੰਤ ਹਨ, ਮੁਕਤ ਪਦਾਰਥ ਜਿਹੜਾ ਮੁਕਤੀ ਰੂਪੀ ਮੋਤੀ ਪਦਾਰਥ ਹੈ, ਤੇ ਵਾਹਿਗੁਰੂ ਦੇ ਨਾਮ ਅੰਮ੍ਰਿਤ ਰਸ ਨੂੰ ਚੱਖਦੇ ਹਨ, ਆਵਣ ਜਾਣ ਰਹੇ ਗੁਰ ਰਾਖੇ, ਉਹ ਆਉਣ ਜਾਣ ਤੋਂ ਵੀ ਰਹਿਤ ਹੋ ਗਏ। ਕਿਉਂ? ਗੁਰ ਰਾਖੇ ਉਹਨਾਂ ਨੂੰ ਗੁਰੂ ਨੇ ਆਉਣ ਜਾਣ ਤੋਂ, ਆਵਾਗਮਨ ਤੋਂ ਬਚਾ ਕੇ ਰੱਖ ਲਿਆ ਹੈ।
ਸਰਵਰ ਹੰਸਾ ਛੋੜ ਨਾ ਜਾਏ, ਪ੍ਰੇਮ ਭਗਤ ਕਰ ਸਹਿਜ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਗੁਰਸਿੱਖ ਹੰਸ ਨੇ, ਉਹ ਸਰਵਰ ਦਾ ਅਰਥ ਹੈ ਗੁਰੂ ਦੀ ਸੰਗਤ, ਬਈ ਉਹ ਸਾਧ ਸੰਗਤ ਨੂੰ ਛੱਡ ਕੇ ਕਿਧਰੇ ਵੀ ਨਹੀਂ ਜਾਂਦੇ, ਤੇ ਪ੍ਰੇਮਾ ਭਗਤੀ ਕਰਕੇ ਸਹਿਜ ਸਮਾਏ ਉਹ ਹਮੇਸ਼ਾ ਲਈ ਆਤਮਕ ਅਡੋਲ ਅਵਸਥਾ ਦੇ ਵਿੱਚ ਤੁਰਿਆ ਪਦ ਵਿੱਚ ਲੀਨ ਹੋਏ ਰਹਿੰਦੇ ਹਨ।
ਸਰਵਰ ਮੈਂ ਹੰਸ, ਹੰਸ ਮੈਂ ਸਾਗਰ, ਅਕਥ ਕਥਾ ਗੁਰ ਬਚਨੀ ਆਦਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਰਵਰ ਮੈਂ ਹੰਸ, ਸਾਧ ਸੰਗਤ ਰੂਪੀ ਮਾਨ ਸਰੋਵਰ ਦੇ ਵਿੱਚ ਹੰਸ ਸੋਭਾ ਪਾਉਂਦੇ ਨੇ, ਤੇ ਹੰਸ ਮੈਂ ਸਾਗਰ, ਤੇ ਉਹਨਾਂ ਹੰਸਾਂ ਮਹਾਂਪੁਰਖਾਂ ਦੇ ਵਿੱਚ ਸਾਗਰ ਸਾਧ ਸੰਗਤ ਅਥਵਾ ਸਾਗਰ ਸਤਿਗੁਰੂ ਦਾ ਵਾਚਕ ਹੈ। ਮਾਨ ਸਰੋਵਰ ਹੋ ਗਈ ਸਾਧ ਸੰਗਤ, ਤੇ ਸਾਗਰ ਹੋ ਗਏ ਸਤਿਗੁਰੂ, ਤੇ ਹੰਸ ਹੋ ਗਏ ਗੁਰਸਿੱਖ। ਸਰਵਰ ਮੈਂ ਹੰਸ, ਬਈ ਸਾਧ ਸੰਗਤ ਰੂਪੀ ਮਾਨ ਸਰੋਵਰ ਦੇ ਵਿੱਚ ਹੰਸ ਹਮੇਸ਼ਾ ਲਈ ਸੋਭਾ ਪਾਉਂਦੇ ਹਨ, ਤੇ ਉਹਨਾਂ ਹੰਸਾਂ ਦੇ ਵਿੱਚ ਸਾਗਰ ਗੁਰੂ ਦਾ ਵਾਸਾ ਹੁੰਦਾ ਹੈ। ਅਕਥ ਕਥਾ ਗੁਰ ਬਚਨੀ ਆਦਰ, ਉਹ ਗੁਰੂ ਕੇ ਬਚਨਾਂ ਦੁਆਰਾ ਵਾਹਿਗੁਰੂ ਦੇ ਪ੍ਰੇਮ ਦੀ ਅਥਵਾ ਉਹਦੇ ਮਿਲਾਪ ਦੀ ਅਕਥ ਕਥਾ ਨੂੰ ਸਮਝ ਕੇ ਲੋਕ ਤੇ ਪ੍ਰਲੋਕ ਵਿੱਚ ਆਦਰ ਮਾਨ ਸਨਮਾਨ ਹਾਸਲ ਕਰਦੇ ਹਨ।
ਸੁਨ ਮੰਡਲ ਇੱਕ ਜੋਗੀ ਬੈਸੇ, ਨਾਰਨਾ ਪੁਰਖ ਕਹੋ ਕਉ ਕੈਸੇ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੁਨ ਮੰਡਲ, ਸੁਨ ਮੰਡਲ ਦਸਵੇਂ ਦੁਆਰ ਦਾ ਵੀ ਵਾਚਕ ਹੈ, ਪਰ ਇੱਥੇ ਸੁਨ ਮੰਡਲ ਦਾ ਅਰਥ ਹੈ ਅਫੁਰ ਅਵਸਥਾ। ਸੁਨ ਮੰਡਲ ਇੱਕ ਯੋਗੀ ਬੈਸੇ, ਬਈ ਇੱਕ ਯੋਗੀ ਇੱਥੇ ਅਕਾਲ ਪੁਰਖ ਨੂੰ ਆਖਿਆ ਹੈ, ਬਈ ਇੱਕ ਯੋਗੀ ਭਾਵ ਅਕਾਲ ਪੁਰਖ ਵਾਹਿਗੁਰੂ ਅਫੁਰ ਮੰਡਲ ਦੇ ਵਿੱਚ ਬੈਠਾ ਹੈ। ਉਹ ਕੈਸਾ ਹੈ? ਨਾਰਨਾ ਪੁਰਖ ਕਹੋ ਕਉ ਕੈਸੇ, ਨਾ ਉਹ ਨਾਰ ਇਸਤਰੀ ਵਰਗਾ ਹੈ, ਨਾ ਹੀ ਉਹ ਪੁਰਖ ਵਰਗਾ ਹੈ, ਦੱਸੋ ਉਹਦੇ ਬਾਰੇ ਕਿਵੇਂ ਕੋਈ ਕੁਝ ਦੱਸ ਸਕਦਾ, ਨਹੀਂ ਦੱਸ ਸਕਦਾ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਯੋਗੀ ਦੀ ਤਰ੍ਹਾਂ ਅਫੁਰ ਮੰਡਲ ਦੇ ਵਿੱਚ ਸਮਾਧੀ ਲਾ ਕੇ ਬੈਠਾ ਹੈ।
ਤ੍ਰੈ ਭਵਨ ਜੋਤ ਰਹੇ ਲਿਵ ਲਾਈ, ਸੁਰ ਨਰ ਨਾਥ ਸੱਚੇ ਸਰਣਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤੇਰੇ ਭਵਨ ਜੋਤ, ਤਿੰਨੇ ਲੋਕਾਂ ਦੇ ਜੀਵ ਉਸ ਵਾਹਿਗੁਰੂ ਪਰਮੇਸ਼ਰ ਦੀ ਜੋਤ ਵਿੱਚ ਹਮੇਸ਼ਾ ਲਈ ਲਿਵ ਲਾਈ ਰੱਖਦੇ ਨੇ। ਤੇਰੇ ਭਵਨ ਜੋਤ ਰਹੇ ਲਿਵ ਲਾਈ, ਤਿੰਨੇ ਭਵਨਾਂ ਦੇ ਲੋਕ, ਤਿੰਨੇ ਭਵਨਾਂ ਦੇ ਜੀਵ ਉਸ ਜੋਤੀ ਸਰੂਪ ਵਾਹਿਗੁਰੂ ਦੇ ਵਿੱਚ ਲਿਵ ਲਾਈ ਰੱਖਦੇ ਹਨ। ਸੁਰ ਨਰ ਨਾਥ ਸੱਚੇ ਸਰਨਾਈ, ਸੁਰ ਦੇਵ ਤੇ ਨਰ ਮਨੁੱਖ, ਤੇ ਨਾਥ ਜਿਹੜੇ ਯੋਗੀਆਂ ਦੇ ਵੜਕੇ ਨੇ, ਉਹ ਵੀ ਉਹ ਸੱਚੇ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਰਹਿੰਦੇ ਹਨ।
ਆਨੰਦ ਮੂਲ ਅਨਾਥ ਆਧਾਰੀ, ਗੁਰਮੁਖ ਭਗਤ ਸਹਿਜ ਵਿਚਾਰੀ।
ਉਹ ਕੈਸਾ ਹੈ? ਵਾਹਿਗੁਰੂ ਪਰਮੇਸ਼ਰ ਆਨੰਦ ਮੂਲ ਸੋਮਾ ਹੈ, ਤੇ ਅਨਾਥ ਆਧਾਰੀ ਜਿਹੜੇ ਅਨਾਥ ਬਿਲਕੁਲ ਯਤੀਮ ਨੇ, ਬੇਸਹਾਰਾ ਨੇ, ਲਾਵਾਰਸ ਨੇ, ਉਹਨਾਂ ਦਾ ਵੀ ਉਹ ਆਸਰਾ ਹੈ। ਗੁਰਮੁਖ ਭਗਤ ਸਹਿਜ ਵਿਚਾਰੀ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੀ ਗੁਰੂ ਦੁਆਰਾ ਭਗਤੀ ਕਰਕੇ ਤੇ ਸਹਿਜ ਵਿਚਾਰੀ ਅਸੀਂ ਆਤਮਕ ਅਡੋਲ ਅਵਸਥਾ ਦੀ ਵਿਚਾਰ ਕਰਦੇ ਹਾਂ।
ਭਗਤ ਵਛਲ ਪੈ ਕਾਟਣ ਹਾਰੇ, ਹੋ ਮੈਂ ਮਾਰ ਮਿਲੇ ਭਗਤਾਰੇ।
ਉਹ ਵਾਹਿਗੁਰੂ ਜੀ ਕੈਸੇ ਨੇ? ਭਗਤ ਵਸ਼ਲ, ਉਹ ਭਗਤੀ ਨਾਲ ਪਿਆਰ ਕਰਦੇ ਨੇ। ਭਗਤੀ ਤੋਖ ਦੀਨ ਕਿਰਪਾਲਾ, ਗੁਣੇ ਨਾ ਕਿਤੇ ਹੀ ਹੈ ਪਿੱਗਾ। ਪੈ ਕੱਟਣ ਹਾਰੇ, ਉਹ ਹਰ ਕਿਸਮ ਦੇ ਪੈ ਡਰ ਨੂੰ ਵੀ ਕੱਟਣ ਵਾਲੇ ਨੇ। ਹੋ ਮੈਂ ਮਾਰ ਮਿਲੇ ਭਗਤਾਰੇ, ਹਜ਼ੂਰ ਕਹਿੰਦੇ ਨੇ ਬਈ ਹੋ ਮੈਂ ਮਾਰ ਮਿਲੇ, ਬਈ ਉਹ ਗੁਰਮੁਖ ਪਿਆਰੇ ਹਉਮੈ ਨੂੰ ਮਾਰ ਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲੇ ਨੇ। ਪੱਗ ਧਾਰੇ, ਜਿਨ੍ਹਾਂ ਨੇ ਆਪਣਾ ਪੈਰ ਉਸ ਵਾਹਿਗੁਰੂ ਪਰਮੇਸ਼ਰ ਦੇ ਭਗਤੀ ਦੇ ਭਾਉ ਭਗਤੀ ਦੇ ਮਾਰਗ ਤੇ ਟਿਕਾਇਆ ਹੋਇਆ ਸੀ। ਉਹ ਗੁਰਮੁਖ ਪਿਆਰੇ ਹਉਮੈ ਨੂੰ ਮਾਰ ਕੇ ਮਿਲ ਗਏ ਹਨ।
ਅਨਕ ਜਤਨ ਕਰ ਕਾਲ ਸੰਤਾਏ, ਮਰਨ ਲਿਖਾਏ ਮੰਡਲ ਮੈਂ ਆਏ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਹ ਜੀਵ ਮਰਨਾ ਲਿਖਾ ਕੇ ਇਸ ਮਾਤ ਲੋਕ ਦੇ ਵਿੱਚ ਆਏ ਨੇ। ਮੰਡਲ ਦਾ ਅਰਥ ਹੈ ਮਾਤ ਲੋਕ, ਇਹ ਧਰਤੀ। ਇਹ ਜੀਵ ਮਰਨਾ ਲਿਖਾ ਕੇ ਇਸ ਮਾਤ ਲੋਕ ਦੇ ਵਿੱਚ ਆਏ ਨੇ। ਅਨਕ ਜਤਨ ਕਰ ਕਾਲ ਸੰਤਾਏ, ਇਹ ਭਾਵੇਂ ਅਨੇਕਾਂ ਯਤਨ ਕਰਨ ਕਾਲ ਤੋਂ ਬਚਣ ਵਾਸਤੇ, ਪਰ ਇਹ ਕਾਲ ਫਿਰ ਵੀ ਇਹਨਾਂ ਨੂੰ ਆ ਕੇ ਸਤਾਉਂਦਾ ਹੈ, ਕਾਲ ਇਹਨਾਂ ਨੂੰ ਦੁਖੀ ਕਰਦਾ ਹੈ।
ਜਨਮ ਪਦਾਰਥ ਦੁਬਦਾ ਖੋਵੈ, ਆਪ ਨਚੀਨਸ ਭ੍ਰਮ ਭ੍ਰਮ ਰੋਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵੇਖ ਲੋ, ਜਿਹੜਾ ਅਗਿਆਨੀ ਜੀਵ ਹੈ ਉਹ ਅਮੋਲਕ ਮਨੁੱਖਾ ਜਨਮ ਰੂਪੀ ਪਦਾਰਥ ਨੂੰ ਦੁਬਦਾ ਦੇ ਵਿੱਚ ਹੀ ਗੁਆ ਦਿੰਦਾ। ਆਪ ਨਾ ਚੀਨਸ, ਉਹ ਆਪਣੇ ਆਪੇ ਦੀ ਪਛਾਣ ਨਹੀਂ ਕਰਦਾ। ਭਰਮ ਭਰਮ ਰੋਵੈ, ਵੀ ਉਹ ਭਰਮ ਦੇ ਵਿੱਚ ਭਰਮ ਭਰਮ ਕੇ ਇਧਰ ਉਧਰ ਪਟਕ ਪਟਕ ਕੇ ਰੋਂਦਾ ਹੀ ਰਹਿੰਦਾ ਹੈ।
ਕਹਿਤੋ ਪੜਤੋ ਸੁਣਤੋ ਏਕ, ਧੀਰਜ ਧਰਮ ਧਰਣੀ ਧਰ ਟੇਕ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਗੁਰਮੁਖ ਵਿਅਕਤੀ ਹੈ, ਕਹਿਤੋ ਪੜਤੋ ਸੁਣਤੋ ਏਕ, ਉਹ ਇੱਕ ਵਾਹਿਗੁਰੂ ਦੇ ਜਸ ਨੂੰ ਹੀ ਕਹਿਤੋ ਉਚਾਰਨ ਕਰਦਾ ਹੈ, ਇੱਕੋ ਹੀ ਸਤਿਗੁਰੂ ਦੀ ਪਵਿੱਤਰ ਬਾਣੀ ਨੂੰ ਪੜ੍ਹਦਾ ਹੈ ਤੇ ਇੱਕੋ ਹੀ ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼ ਸੁਣਦਾ ਹੈ। ਇਹ ਗੁਰਮੁਖ ਦੀ ਅਵਸਥਾ ਹੁੰਦੀ ਹੈ, ਕਹਿਤੋ ਪੜ੍ਹਤੋ ਸੁਣਤੋ ਏ, ਉਹ ਇੱਕੋ ਹੀ ਗੁਰੂ ਦੇ ਨਾਮ ਨੂੰ ਜਪਦਾ ਹੈ, ਇੱਕੋ ਗੁਰੂ ਦੀ ਬਾਣੀ ਨੂੰ ਪੜ੍ਹਦਾ ਹੈ ਤੇ ਇੱਕੋ ਗੁਰੂ ਦੇ ਉਪਦੇਸ਼ ਨੂੰ ਸੁਣਦਾ ਹੈ। ਤੀਰੇ ਧਰਮ ਧਰਨੀ ਤਰ ਟੇਕ, ਤੇ ਉਹ ਧਰਨੀ ਧਰ ਧਰਤੀ ਨੂੰ ਤਰ ਆਸਰਾ ਦੇਣ ਵਾਲਾ ਜੋ ਵਾਹਿਗੁਰੂ ਹੈ ਉਹਦੀ ਟੇਕ ਮਨ ਦੇ ਵਿੱਚ ਟਿਕਾਉਂਦਾ ਹੈ। ਇਹਦੇ ਨਾਲ ਹੀ ਉਹਨੂੰ ਧੀਰਜ ਤੇ ਧਰਮ ਆਦਿਕ ਦੈਵੀ ਗੁਣ ਸਾਰੇ ਪ੍ਰਾਪਤ ਹੋ ਜਾਂਦੇ ਹਨ।
ਜਦ ਸਤ ਸੰਜਮ ਹਿਰਦੈ ਸਮਾਏ, ਚੌਥੇ ਪਦ ਕੋ ਜੇ ਮਨ ਪਤੀ ਆਏ।
ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜੇ ਇਹ ਮਨ ਚੌਥੇ ਪਦ ਤੁਰਿਆ ਪਦ ਦੇ ਵਿੱਚ ਪਤੀ ਜਾਵੇ, ਕਿਉਂਕਿ ਸਤਿਗੁਰੂ ਦੇ ਬਚਨ ਨੇ ਰਾਜਗੁਣ ਤਮਗੁਣ ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨੈ ਤਿੰਨਹੀ ਪਰਮ ਪਦ ਪਾਇਆ। ਚੌਥੇ ਪਦ ਕੋ ਜੇ ਮਨ ਪਤੀ ਆਏ, ਜੇ ਚੌਥੇ ਪਦ ਦੇ ਉੱਤੇ ਭਾਵ ਤੁਰਿਆ ਪਦ ਉੱਤੇ ਇਸ ਮਨੁੱਖ ਦਾ ਮਨ ਪਤੀ ਜਾਵੇ, ਜਤ ਸਤ ਸੰਜਮ ਹਿਰਦੈ ਸਮਾਏ, ਜਿਹੜਾ ਜਤ ਬ੍ਰਹਮਚਰਜ ਹੈ, ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਵਖਾਣਾ, ਤੇ ਸਤ ਜਿਹੜਾ ਬੀਬੀਆਂ ਵਿੱਚ ਸਤ ਧਰਮ ਹੈ, ਤੇ ਸੰਜਮ ਜਿਹੜਾ ਇੰਦਰੀਆਂ ਦਾ ਦਮਨ ਹੈ, ਇਹ ਗੁਣ ਹਿਰਦੈ ਸਮਾਏ ਆਪਣੇ ਆਪ ਹੀ ਹਿਰਦੇ ਵਿੱਚ ਆ ਕੇ ਸਮਾ ਜਾਂਦੇ ਨੇ। ਇਹਦਾ ਮਤਲਬ ਇਹ ਹੈ, ਜਦੋਂ ਕਿਸੇ ਦਾ ਮਨ ਤੁਰਿਆ ਅਵਸਥਾ ਨੂੰ, ਚੌਥੇ ਪਦ ਨੂੰ, ਆਤਮਕ ਡੋਲ ਅਵਸਥਾ ਨੂੰ ਪ੍ਰਾਪਤ ਕਰਨ ਦੇ ਲਈ ਯਤਨਸ਼ੀਲ ਹੋ ਜਾਂਦਾ ਹੈ ਤੇ ਜਿਸਦਾ ਮਨ ਉਸ ਚੌਥੇ ਪਦ ਤੇ ਪਤੀ ਜਾਂਦਾ ਹੈ, ਫਿਰ ਇਹ ਜਤ ਸਤ ਸੰਜਮ ਆਦਿਕ ਜਿਹੜੇ ਇਖਲਾਕੀ ਗੁਣ ਨੇ ਉਹ ਉਹਦੇ ਹਿਰਦੇ ਵਿੱਚ ਆਪਣੇ ਆਪ ਹੀ ਆ ਕੇ ਵਸ ਜਾਂਦੇ ਹਨ।
ਸਾਚੇ ਨਿਰਮਲ ਮੈਲ ਨ ਲਾਗੈ, ਗੁਰ ਕੈ ਸ਼ਬਦ ਭਰਮ ਭਉ ਭਾਗੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਚੇ ਨਿਰਮਲ ਮੈਲ ਨ ਲਾਗੈ, ਗੁਰਮੁਖੋ, ਵੀ ਜਿਹੜੇ ਗੁਰਮੁਖ ਸੱਚ ਦੇ ਨਾਲ ਜੁੜ ਗਏ ਨੇ, ਸੱਚੇ ਨਾਮ ਦੇ ਨਾਲ ਜੁੜ ਗਏ ਨੇ, ਉਹ ਨਿਰਮਲ ਹੋ ਗਏ, ਮੈਲ ਨਾ ਲੱਗੇ, ਫਿਰ ਉਹਨਾਂ ਨੂੰ ਕਦੇ ਮੈਲ ਹਉਮੈ ਦੀ, ਪਾਪਾਂ ਦੀ, ਵਿਕਾਰਾਂ ਦੀ ਲੱਗਦੀ ਹੀ ਨਹੀਂ ਹੈ। ਗੁਰੂ ਕੇ ਸ਼ਬਦ ਪਰਮ ਪਉ ਭਾਗਿਆ, ਗੁਰੂ ਕੇ ਸ਼ਬਦ ਦੁਆਰਾ ਉਹਨਾਂ ਦਾ ਪਰਮ ਤੇ ਪਉ ਡਰ ਵੀ ਭਾਗਿਆ ਭੱਜ ਜਾਂਦਾ, ਨਾਸ ਹੋ ਜਾਂਦਾ ਹੈ।
ਸੂਰਤ ਮੂਰਤ ਆਦ ਅਨੂਪ, ਨਾਨਕ ਜਾਚੈ ਸਾਚ ਸਰੂਪ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਨਾਨਕ ਜਾਚੈ ਸਾਚ ਸਰੂਪ, ਭਈ ਮੈਂ ਤੇ ਉਹ ਸੱਚ ਸਰੂਪ ਨੂੰ ਹੀ ਮੰਗਦਾ ਹਾਂ। ਸੱਚ ਸਰੂਪ ਕੌਣ ਹੈ? ਅਕਾਲ ਪੁਰਖ, ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਮੈਂ ਤੇ ਉਹ ਸੱਚ ਸਰੂਪ ਨੂੰ ਹੀ ਮੰਗਦਾ ਹਾਂ, ਕਿਉਂਕਿ ਸਤਿਗੁਰੂ ਦੇ ਬਚਨ ਹਨ, ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਉਸ ਵਾਹਿਗੁਰੂ ਤੋਂ ਬਿਨਾਂ ਜਿਹੜਾ ਅਸੀਂ ਕੁਛ ਹੋਰ ਮੰਗਦੇ ਹਾਂ ਉਹ ਸਿਰ ਦੁੱਖਾਂ ਕਹਿ ਦੁੱਖ, ਉਹ ਵੱਡੇ ਵੱਡੇ ਦੁੱਖਾਂ ਦਾ ਕਾਰਨ ਹੀ ਬਣਦਾ। ਇਸੇ ਲਈ ਨਾਨਕ ਜਾਚੈ ਸਾਜ ਸਰੂਪ, ਮੈਂ ਤੇ ਉਹ ਸਾਜ ਸਰੂਪ ਨੂੰ ਹੀ ਮੰਗਦਾ ਹਾਂ। ਸੂਰਤ ਮੂਰਤ ਆਦਾ ਅਨੂਪ, ਉਹ ਕੈਸਾ ਹੈ ਵਾਹਿਗੁਰੂ? ਸੂਰਤ ਮੂਰਤ ਬੜੀ ਸੋਹਣੀ ਮੂਰਤੀ ਸ਼ਕਲ ਵਾਲੇ, ਆਦ ਸਭ ਦਾ ਕਾਰਨ ਰੂਪ ਹੈ ਤੇ ਅਨੂਪ ਉਪਮਾ ਤੋਂ ਰਹਿਤ ਬੇਮਿਸਾਲ ਹੈ। ਜਿਹੜਾ ਐਸਾ ਸੋਹਣੀ ਮੂਰਤ ਵਾਲਾ, ਸੋਹਣੀ ਸ਼ਕਲ ਵਾਲਾ, ਆਦ ਕਾਰਨ ਤੇ ਅਨੂਪ ਬੇਮਿਸਾਲ ਵਾਹਿਗੁਰੂ ਪਰਮੇਸ਼ਰ ਹੈ, ਮੈਂ ਤੇ ਉਹ ਸੱਚ ਸਰੂਪ ਨੂੰ ਹੀ ਮੰਗਦਾ ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ। ਉਸ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੈਰਾਗਮੀ ਉਪਦੇਸ਼ ਦਿੱਤੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਵੀ ਪਵਿੱਤਰ ਸ਼ਬਦਾਂ ਦੀ ਵਿਚਾਰ ਸੰਗਤਾਂ ਨੇ ਸੁਣੀ। ਆਪਾਂ ਇਸ ਗੁਰੂ ਉਪਦੇਸ਼ ਨੂੰ ਆਪਣੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸੂਰਤ ਮੂਰਤ ਆਦ ਅਨੂਪ, ਨਾਨਕ ਜਾਚੈ ਸਾਚ ਸਰੂਪ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।